You're with SBS Radio. Find more great stories in your language at sbs.com.au.
ਦੋਸਤੋ, ਜੇ ਇੰਡੀਅਨ ਸਬ ਕੰਟੀਨੈਂਟ ਦੇ ਮਹਾਨ ਕ੍ਰਿਕਟ ਖਿਡਾਰੀਆਂ ਦਾ ਜ਼ਿਕਰ ਹੋਵੇ, ਖਾਸ ਤੌਰ 'ਤੇ 80 ਦੇ ਦਹਾਕੇ ਦੇ ਫਿਰਕੀ ਗੇਂਦਬਾਜ਼ਾਂ ਦਾ ਯਾਨੀ ਸਪਿਨਰਸ ਦਾ, ਅਤੇ ਪਾਕਿਸਤਾਨ ਦੇ ਬਿਹਤਰੀਨ ਗੇਂਦਬਾਜ਼ ਅਬਦੁਲ ਕਾਦਿਰ ਦਾ ਨਾਂ ਉਸ ਗਿਣਤੀ ਵਿੱਚ ਉੱਪਰਲੇ ਖਿਡਾਰੀਆਂ ਵਿੱਚ ਸ਼ੁਮਾਰ ਹੋਵੇਗਾ। ਇਹਨਾਂ ਨੂੰ ਆਪਣੀ ਉਲਝਾਉਣ ਵਾਲੀ ਲੈਗ ਸਪਿਨ ਗੇਂਦਬਾਜ਼ੀ ਲਈ ਅੱਜ ਵੀ ਯਾਦ ਕੀਤਾ ਜਾਂਦਾ ਹੈ। ਇਸ ਮਹਾਨ ਖਿਡਾਰੀ ਦਾ ਸਪੁੱਤਰ ਜੇ ਕ੍ਰਿਕਟ ਵਿੱਚ ਆਪਣੇ ਜੌਹਰ ਵਿਖਾਵੇ ਤਾਂ ਸ਼ਾਇਦ ਕਿਸੇ ਨੂੰ ਹੈਰਾਨੀ ਨਾ ਹੋਵੇ। ਲੇਕਿਨ ਪਾਕਿਸਤਾਨ ਦਾ ਇਹ ਖਿਡਾਰੀ ਜੇ ਦੂਰ ਦਰਾਜ਼ ਆਸਟ੍ਰੇਲੀਆ ਵਿੱਚ ਮਸ਼ਹੂਰੀ ਹਾਸਲ ਕਰੇ ਤਾਂ ਫਿਰ ਤਾਂ ਇੰਟਰਵਿਊ ਕਰਨਾ ਬਣਦਾ ਹੀ ਹੈ। ਸੋ ਹਾਜ਼ਰੀਨ, ਇਸ ਵਕਤ ਸਾਡੇ ਨਾਲ ਅਬਦੁਲ ਕਾਦਿਰ ਦੇ ਸਾਹਿਬਜ਼ਾਦੇ ਉਸਮਾਨ ਕਾਦਿਰ ਜੁੜ ਚੁੱਕੇ ਨੇ, ਜੋ ਕਿ ਪਾਕਿਸਤਾਨ ਤੋਂ ਆਸਟ੍ਰੇਲੀਆ ਆਏ ਨੇ ਬਿਗ ਬੈਸ਼ ਲੀਗ, ਜੋ ਕਿ ਅੱਜ ਕੱਲ੍ਹ BBL ਚੱਲ ਰਹੀ ਹੈ, ਉਸ ਵਿੱਚ ਪਰਥ ਸਕੋਚਰਸ ਦੀ ਟੀਮ ਵਿੱਚ ਹਿੱਸਾ ਲੈਣ। ਉਸਮਾਨ, ਬਹੁਤ ਬਹੁਤ ਸਵਾਗਤ ਹੈ SBS ਪੰਜਾਬੀ ਵਿੱਚ ਤੁਹਾਡਾ।
ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਮੈਨੂੰ ਇਨਵਾਈਟ ਕੀਤਾ ਅੱਜ SBS 'ਚ, ਬਹੁਤ ਬਹੁਤ ਸ਼ੁਕਰੀਆ ਉਹਦਾ।
ਸੋ ਹਾਜ਼ਰੀਨ, ਜਿਸ ਤਰ੍ਹਾਂ ਕਹਿੰਦੇ ਨੇ ਕਿ ਪਿਤਾ ਪਰਪੂਤ ਤੁਰਕ ਪੇ ਘੋੜਾ, ਬਹੁਤ ਨਹੀਂ ਤੋ ਥੋੜ੍ਹਾ ਥੋੜ੍ਹਾ। ਸੋ ਉਸਮਾਨ, ਤੁਹਾਡੀ ਵੀ ਸ਼ਾਇਦ ਕਹਾਣੀ ਕੁਛ ਐਸੀ ਹੀ ਲੱਗਦੀ ਹੈ ਕਿ ਜੇ ਪੁੱਤਰ ਪਿਓ 'ਤੇ ਨਹੀਂ ਜਾਏਗਾ, ਉਸਦੇ ਗੁਣ ਉਸਦੀਆਂ ਖਾਸੀਅਤਾਂ ਉਸ ਵਿੱਚ ਨਹੀਂ ਆਉਣਗੀਆਂ, ਤਾਂ ਫਿਰ ਕਿਸ 'ਤੇ ਜਾਏਗਾ? ਕੀ ਖਿਆਲ ਹੈ ਜੀ ਇਸ ਬਾਰੇ?
ਨਹੀਂ, ਬਹੁਤ ਬੜਾ ਸਹੀ ਖਿਆਲ ਹੈ ਤੁਹਾਡਾ ਕਿ ਮੈਂ ਆਪਣੇ ਅੱਬੂ ਨੂੰ ਬਚਪਨ ਤੋਂ ਇੰਝ ਹੀ ਵੇਖਿਆ, ਉਹ ਬੜੇ ਹਾਰਡ ਵਰਕਿੰਗ ਹੈਗੇ ਸੀ, ਔਰ ਮੈਂ ਜਦੋਂ ਵੀ ਉਹਨਾਂ ਨਾਲ ਗੱਲ ਕਰਨੀ ਕ੍ਰਿਕਟ ਦੀ, ਉਹਨਾਂ ਨੇ ਬੜੇ ਅੱਛੇ ਤਰੀਕੇ ਨਾਲ ਮੈਨੂੰ ਜਵਾਬ ਦੇਣਾ। ਉਹਨਾਂ ਨੇ ਮੈਨੂੰ ਇਹ ਕਹਿਣਾ, ਤੁਹਾਨੂੰ ਕੋਈ ਵੀ ਪ੍ਰੋਬਲਮ ਹੁੰਦੀ ਕਿਸੇ ਵੀ ਚੀਜ਼ 'ਚ ਅਤੇ ਤੂੰ ਮੇਰੇ ਨਾਲ ਡਿਸਕਸ ਕਰ, ਤੋ ਮੈਂ ਉਹਨਾਂ ਨਾਲ ਡਿਸਕਸ ਹੀ ਕਰਦਾ ਸੀ ਕਿ ਮੈਨੂੰ ਇਹ ਚੀਜ਼ 'ਚ ਪ੍ਰੋਬਲਮ ਹੋ ਰਹੀ ਹੈ ਕਿ ਮੇਰਾ ਬੋਲ ਸਪਿਨ ਨਹੀਂ ਹੁੰਦਾ ਪਿਆ ਅਤੇ ਮੇਰਾ ਬੋਲ ਗੁਗਲੀ ਨਹੀਂ ਹੁੰਦਾ ਪਿਆ, ਅਤੇ ਉਹਨਾਂ ਨੇ ਬੜੀ ਮੈਨੂੰ ਹੈਲਪ ਆਊਟ ਕੀਤੀ ਹੈ, ਅਤੇ ਮੈਂ ਤੇ ਮੇਰੇ ਤੇ ਜਿਹੜਾ ਰੋਲ ਮਾਡਲ ਹੈਗੇ ਆ, ਮੇਰੇ ਵਾਲਦ ਸਾਹਿਬ ਵੀ ਹੈਗੇ ਨੇ।
ਉਹ ਕੀ ਤੁਹਾਡੇ ਕ੍ਰਿਕਟ ਵਿੱਚ ਕੋਚ ਵੀ ਨੇ, ਬਤੌਰ ਕੋਚ ਵੀ ਉਹ ਤੁਸੀਂ ਉਹਨਾਂ ਦਾ, ਉਹਨਾਂ ਦੀ ਨੌਲੇਜ ਦਾ, ਉਹਨਾਂ ਦੇ ਤਜਰਬੇ ਦਾ ਫਾਇਦਾ ਲਿਆ ਹੈ, ਜਾਂ ਉਹ ਆਪਣੇ ਆਪ ਨੂੰ ਇੱਕ ਫਾਦਰ ਤੱਕ, ਇੱਕ ਵਾਲਿਦ ਤੱਕ, ਇੱਕ ਪਿਤਾ ਤੱਕ ਹੀ ਸੀਮਿਤ ਰੱਖਦੇ ਨੇ?
ਨਹੀਂ, ਬਿਲਕੁਲ ਹੁੰਦਾ ਹੈ ਕਿ ਤੁਹਾਨੂੰ ਪਤਾ ਹੈ ਕਿ ਇਸਲਾਮ 'ਚ ਵਿੱਚ ਜਦੋਂ ਛੋਟਾ ਬੱਚੇ ਨੂੰ ਤੁਸੀਂ ਗਰੂਮ ਅਪ ਕਰਦੇ ਹੋ ਅਤੇ ਓਬੀਅਸਲੀ ਥੋੜ੍ਹੀ ਵਿੱਚ ਡਿਫੀਕਲਟੀਆਂ ਜ਼ਰੂਰ ਹੁੰਦੀਆਂ ਨੇ। ਜਦੋਂ ਤੁਸੀਂ ਵੱਡੇ ਹੋ ਰਹੇ ਹੁੰਦੇ ਹੋ ਅਤੇ ਤੁਹਾਨੂੰ ਪਤਾ ਹੁੰਦਾ ਕਿ ਮਾਂ ਬਾਪ ਦਾ ਥੋੜ੍ਹਾ ਡਰ ਹੁੰਦਾ ਤੁਹਾਡੇ ਦਿਲ ਦੇ ਵਿੱਚ ਕਿ ਯਾਰ ਤੁਸੀਂ ਇਹ ਨਹੀਂ ਕਰਨਾ, ਉਹ ਦੂਜਾ ਕੋਈ ਐਸਾ ਕੰਮ ਨਹੀਂ ਕਰਨਾ ਜਿਸ ਤਰ੍ਹਾਂ ਦੇ ਮਾਂ ਬਾਪ ਨੇ ਨਾਰਾਜ਼ ਹੋਣ। ਅਤੇ ਓਬੀਅਸਲੀ ਜਦੋਂ ਵੀ ਮੈਂ ਆਪਣੇ ਅੱਬੂ ਨਾਲ ਗੱਲ ਕਰਨਾ ਵਾ, ਮੈਂ ਹਾਲੇ ਵੀ ਡਰਨਾ ਵਾ ਉਹਨਾਂ ਨਾਲ ਗੱਲ ਕਰਦੇ ਹੋਏ, ਕਿਉਂਕਿ ਉਹ ਜਿਹੜਾ ਬਚਪਨ 'ਚ ਜਿਹੜਾ ਉਹਨਾਂ ਨੇ ਜਿਹੜਾ ਪਿਆਰ ਕੀਤਾ, ਜਿਹੜਾ ਲਾਡ ਵਿਖਾਇਆ ਮੈਨੂੰ, ਮੈਂ ਉਹਨੂੰ ਚੀਜ਼ ਨੂੰ ਬਹੁਤ ਐਪਰੀਸ਼ੀਏਟ ਕਰਨਾ ਵਾ। ਔਰ ਦੂਜਾ ਹੈ ਕਿ ਮੈਂ ਬੜਾ ਹਾਰਡ ਟਾਈਮ ਵੇਖਿਆ ਆਪਣੇ ਵਾਲਦ ਸਾਹਿਬ ਜਦੋਂ ਮੈਨੂੰ ਕੋਚਿੰਗ ਕਰਦੇ ਸੀ, ਮੈਂ ਜਦੋਂ ਵੀ ਬੋਲ ਖਰਾਬ ਕਰਨਾ ਜਾਂ ਮੇਰਾ ਬੋਲ ਸਪਿਨ ਨਹੀਂ ਹੋਣਾ ਅਤੇ ਮੈਨੂੰ ਬੜੀ ਡਾਂਟ ਪੈਂਦੀ ਸੀ ਉਹਨਾਂ ਕੋਲੋਂ। ਅਤੇ ਸਹੀ ਹੈ ਕਿ ਜੋ ਵੀ ਅੱਜ ਕੁਛ ਜੋ ਵੀ ਮੈਂ ਹੈਗਾ ਵਾ, ਮੈਂ ਕ੍ਰਿਕਟ ਖੇਡ ਰਿਹਾ, ਜਿਹੜੀ ਮੈਂ ਬੋਲਿੰਗ ਕਰਦਾ, ਸਾਰਾ ਕੁਛ ਮੈਂ ਉਹਨਾਂ ਕੋਲੋਂ ਹੀ ਸਿੱਖਿਆ।
ਠੀਕ ਹੈ, ਅਤੇ ਸਿਰਫ ਡਾਂਟ ਜ਼ਬਾਨੀ ਪੈਂਦੀ ਸੀ ਕਿ ਕਦੀ ਕੁੱਟ ਵੀ ਪਈ ਹੈ?
ਨਹੀਂ, ਕੁੱਟ ਤੇ ਨਹੀਂ ਪਈ, ਅਲਹਮਦੁਲਿਲਾ ਲਾਡਲਾ ਹੈਗਾ ਸੀ ਕਾਰ 'ਚ ਅਤੇ ਕੁੱਟ ਨਹੀਂ ਪਈ, ਬਸ ਇਹ ਕਿ ਡਾਂਟ ਵਗੈਰਾ ਪੈਂਦੀ ਰਹਿੰਦੀ ਸੀ ਅਤੇ ਬਸ ਉਹਦੀ ਡਾਂਟ ਦਾ ਨਤੀਜਾ ਅੱਜ ਇਹ ਹੈਗਾ ਕਿ ਮੈਂ ਅੱਜ ਆਸਟ੍ਰੇਲੀਆ ਬੈਠਾ ਹੋਇਆ ਅਤੇ ਆਸਟ੍ਰੇਲੀਆ ਲੋਕ ਟਰਾਈ ਕਰ ਰਹੇ ਹਾਂ ਖੇਡਣ ਵਾਸਤੇ।
ਪਾਕਿਸਤਾਨ ਦੇ ਵਿੱਚ ਕੀ ਤੁਹਾਡਾ ਤਜਰਬਾ ਰਿਹਾ ਉੱਥੋਂ ਦੀ ਕ੍ਰਿਕਟ ਦਾ? ਦੇਖੋ, ਆਪਣੇ ਵਤਨ ਨੂੰ ਛੱਡ ਕੇ ਪ੍ਰਦੇਸ਼ਾਂ ਵਿੱਚ ਆਉਣਾ ਬੜਾ ਔਖਾ ਹੁੰਦਾ ਹੈ, ਔਰ ਅਕਸਰ ਬੰਦਾ ਇੰਨੀ ਦੂਰ ਦੀ ਉਡਾਰੀ ਤਾਂ ਹੀ ਮਾਰਦਾ ਜਦ ਉਸਨੂੰ ਲੱਗਦਾ ਕਿ ਉਸਦੇ ਵਤਨ ਵਿੱਚ ਸ਼ਾਇਦ ਉਸਦਾ ਹੱਕ ਅਦਾ ਨਹੀਂ ਹੋ ਰਿਹਾ।
ਨਹੀਂ, ਬਿਲਕੁਲ ਮੈਂ ਤੁਹਾਡੀ ਗੱਲ ਤੋਂ ਐਗਰੀ ਕਰਦਾ ਵਾਂ ਕਿ ਮੈਂ ਬਚਪਨ ਤੋਂ ਕ੍ਰਿਕਟ ਸਟਾਰਟ ਕੀਤੀ, ਅੰਡਰ 15 ਖੇਡੀ, 19 ਖੇਡੀ, ਫਿਰ ਪਾਕਿਸਤਾਨ ਏ ਵੀ ਖੇਡਿਆ, ਫਿਰ ਸਾਈਡ ਗੇਮ ਵੀ ਖੇਡੀ ਸਾਊਥ ਅਫਰੀਕਾ ਦੇ ਖਿਲਾਫ। ਬਟ ਗੱਲ ਹੈਗੀ ਹੈ ਕਿ ਜਦੋਂ ਤੁਸੀਂ ਸੱਚ ਬੋਲਦੇ ਹੋ ਆਪਣੇ ਮੁਲਕ 'ਚ ਤਾਂ ਓਬੀਅਸਲੀ ਤੁਹਾਡੀ ਲੱਤਾਂ ਖਿੱਚਦੇ ਨੇ, ਤੇ ਕੀ ਕਹਿੰਦੇ ਨੇ ਓਬਵੀਅਸਲੀ ਮੇਰੇ ਜਿਹੜੇ ਵਾਲਿਦ ਸਾਹਿਬ ਨੇ ਉਹ ਹਮੇਸ਼ਾ ਸੱਚ ਦਾ ਸਾਥ ਦਿੱਤਾ ਉਹਨਾਂ ਨੇ, ਬੇਸ਼ੱਕ ਮੈਂ ਟੀਮ ਦੇ ਵਿੱਚ ਹੈਗਾ ਵਾਂ ਨਹੀਂ ਹੈਗਾ ਵਾਂ, ਉਹਨਾਂ ਨੇ ਕਦੀ ਵੀ ਸਿਫਾਰਿਸ਼ ਨਹੀਂ ਕੀਤੀ। ਤੇ ਮੈਂ ਤੇ ਕਾਫੀ ਦੇਰ ਤੋਂ ਆਪਣੇ ਵਾਲਿਦ ਸਾਹਿਬ ਨੂੰ ਕਹਿ ਰਿਹਾ ਸੀ ਕਿ ਮੈਂ ਪਾਕਿਸਤਾਨ ਤੋਂ ਨਹੀਂ ਖੇਡਣਾ ਕਿਉਂਕਿ ਇੱਥੇ ਚਾਂਸ ਨਹੀਂ ਮਿਲਦਾ, ਜੇ ਚਾਂਸ ਮਿਲਦਾ ਵੀ ਹੈਗਾ ਤੇ ਤੁਹਾਨੂੰ ਬੈਂਚ ਤੇ ਬਿਠਾ ਦਿੰਦੇ ਨੇ, ਉਹਦੇ ਬਾਅਦ ਤੁਹਾਨੂੰ ਨਾ ਪੁੱਛਦੇ ਨੇ ਕਿ ਤੁਸੀਂ ਖੇਡਣਾ ਨਹੀਂ ਖੇਡਣਾ, ਕਿਉਂਕਿ ਉੱਥੇ ਜਿਹੜਾ ਹੈਗਾ ਫੇਵਰੇਟਿਜ਼ਮ ਚੱਲਦਾ, ਰਾਈਟ। ਤੇ ਮੇਰੇ ਅੱਬੂ ਜਿਹੜੇ ਹੈਗੇ ਨੇ ਉਹ ਜਦੋਂ ਵੀ ਟੀਵੀ ਤੇ ਜਾਂਦੇ ਨੇ ਤੇ ਸੱਚ ਬੋਲਦੇ ਨੇ, ਉਹ ਪਾਕਿਸਤਾਨ ਕ੍ਰਿਕਟ ਬੋਰਡ ਦੇ ਖਿਲਾਫ ਸੱਚ ਬੋਲਦੇ ਨੇ, ਉਹਨਾਂ ਨੂੰ ਲੋਕਾਂ ਨੂੰ ਦੱਸਦੇ ਨੇ ਕਿ ਪਾਕਿਸਤਾਨ ਕ੍ਰਿਕਟ ਬੋਰਡ 'ਚ ਇਹ ਹੋ ਰਿਹਾ, ਇਹ ਟੀਮ ਇਹ ਕਰਦੀ ਪਈ ਹੈ, ਤੇ ਉਹ ਮੇਰੀ ਲੱਤਾਂ ਖਿੱਚਦੇ ਪਏ ਸੀ ਇਸ ਕਰਕੇ ਕਿ ਮੈਂ ਉਹਨਾਂ ਦਾ ਪੁੱਤਰ ਹੈਗਾ ਵਾਂ, ਰਾਈਟ। ਤੇ ਇਸ ਕਰਕੇ ਮੈਂ ਆਪਣੇ ਵਾਲਦ ਸਾਹਿਬ ਨੂੰ ਬੋਲਿਆ ਕਿ ਮੈਂ ਪਾਕਿਸਤਾਨ 'ਚ ਨਹੀਂ ਖੇਡਣਾ ਕਿਉਂਕਿ ਮੈਂ ਆਪਣਾ ਫਿਊਚਰ ਸਪੋਇਲ ਨਹੀਂ ਕਰਨਾ ਚਾਹੁੰਦਾ। ਤੇ ਮੈਂ ਫਿਰ ਆਪਣਾ ਡਿਸੀਜਨ ਲਿੱਤਾ, ਫਿਰ ਜੋ 2013 'ਚ ਮੈਨੂੰ ਆਫਰ ਹੋਈ ਇੱਥੇ ਰਹਿਣ ਦੀ, ਇੱਥੇ ਨੈਸ਼ਨੈਲਿਟੀ ਦੀ ਆਫਰ ਹੋਈ, ਮੈਂ ਆਪਣੇ ਵਾਲਦ ਸਾਹਿਬ ਨੂੰ ਪੁੱਛਿਆ, ਬਟ ਉਹਨਾਂ ਨੇ ਕਿਹਾ ਕਿ ਨਹੀਂ ਤੂੰ ਵਾਪਸ ਆ ਜਾ ਕਿਉਂਕਿ ਤੇਰੀ ਪ੍ਰਾਈਡ ਜਿਹੜੀ ਹੈਗੀ ਉਹ ਪਾਕਿਸਤਾਨ ਹੈ, ਤੂੰ ਪਾਕਿਸਤਾਨ ਵੱਲੋਂ ਹੀ ਖੇਡਣਾ। ਮੇਰੇ 3 ਭਰਾ ਹੋਰ ਵੀ ਹੈਗੇ ਸੀ, ਉਹ ਬਹੁਤ ਅੱਛੀ ਕ੍ਰਿਕਟ ਖੇਡਦੇ ਸੀ, ਉਹ ਇੰਟਰਨੈਸ਼ਨਲ ਪਲੇਅਰ ਲਾਈਕ ਉਹਨਾਂ ਕੋ ਕੈਪੇਬਲ ਕਰ ਸਕਦੇ ਤੇ ਆਪ ਇੰਟਰਨੈਸ਼ਨਲ ਪਲੇਅਰ ਮੈਂ, ਪਰ ਹੋਇਆ ਇੰਜ ਕਿ ਉੱਥੇ ਵੀ ਫੇਵਰੇਟਿਜ਼ਮ ਔਰ ਲਾਈਕਿੰਗ ਡਿਸਲਾਈਕਿੰਗ ਇਸ ਵਜ੍ਹਾ ਸੇ, ਤੇ ਮੈਂ ਉੱਥੇ ਆਪਣਾ ਫਿਊਚਰ ਸਪੋਇਲ ਨਹੀਂ ਕੀਤਾ। ਤੇ ਮੈਂ ਆਪਣੇ ਵਾਲਦ ਸਾਹਿਬ ਨੂੰ ਬੋਲਿਆ ਕਿ ਮੈਂ ਪਾਕਿਸਤਾਨ 'ਚ ਨਹੀਂ ਖੇਡਣਾ ਤੇ ਮੈਨੂੰ ਤੁਸੀਂ ਇਜਾਜ਼ਤ ਦੇਵੋ, ਮੈਂ ਆਸਟ੍ਰੇਲੀਆ ਜਾ ਕੇ ਆਪਣਾ ਫਿਊਚਰ ਬਣਾ ਸਕਦਾ ਵਾਂ, ਐਟਲੀਸਟ ਇਹ ਕਿ ਮੈਂ ਕੁਛ ਬਣ ਸਕਦਾ ਵਾਂ ਆਸਟ੍ਰੇਲੀਆ ਜਾ ਕੇ। ਤੇ ਲਾਸਟ ਈਅਰ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਠੀਕ ਹੈ ਤੂੰ ਇੰਨਾ ਵੱਡਾ ਹੋ ਗਿਆ ਹੁਣ ਤੇ ਤੂੰ ਆਪਣਾ ਡਿਸੀਜਨ ਆਪ ਲੈ ਸਕਦਾ ਵੇ, ਤੇ ਤੂੰ ਚਲੇ ਜਾ ਫਿਰ ਉੱਥੇ ਜਾ ਕੇ ਆਪਣੀ ਕ੍ਰਿਕਟ ਖੇਡ। ਤੇ ਹੁਣ ਉਹ ਬੜਾ ਖੁਸ਼ ਨੇ, ਅਲਹਮਦੁਲਿਲਾ ਬੜਾ ਪ੍ਰਾਊਡ ਫੀਲ ਕਰਦੇ ਨੇ।
ਠੀਕ ਹੈ, ਤੇ ਉਸਮਾਨ ਨੇ ਤੁਸੀਂ ਹੁਣ ਕਸਮ ਖਾ ਲਈ ਹੈ ਕਿ ਪਾਕਿਸਤਾਨ 'ਚ ਖੇਡਣਾ ਹੀ ਨਹੀਂ ਭਾਵੇਂ ਤੁਹਾਨੂੰ ਨੈਸ਼ਨਲ ਟੀਮ 'ਚ ਐਂਟਰੀ ਮਿਲੇ?
ਮੇਰਾ ਜ਼ਿੰਦਗੀ ਦਾ ਸੂਲ ਇਹ ਹੈਗਾ ਹੈ ਕਿ ਜਦੋਂ ਤੁਸੀਂ ਕੋਈ ਡਿਸੀਜਨ ਲੈ ਲਿਆ ਨਾ ਤੇ ਉਹਦੇ ਤੇ ਸਟਿਕ ਰਹੋ। ਮੈਂ ਹੁਣ ਡਿਸੀਜਨ ਲੈ ਲਿਆ ਹੋਇਆ ਤੇ ਮੈਂ ਹੁਣ ਉਹ ਡਿਸੀਜਨ ਆਪਣਾ ਚੇਂਜ ਨਹੀਂ ਕਰ ਸਕਦਾ। ਮੈਨੂੰ ਚਾਹੇ ਨੈਸ਼ਨਲ ਟੀਮ ਦੀ ਆਫਰ ਹੋਏ, ਇੰਟਰਨੈਸ਼ਨਲ ਟੀਮ ਦੀ ਆਫਰ ਹੋਏ, ਤੇ ਮੈਂ ਆਪਣਾ ਡਿਸੀਜਨ ਜਿਹੜਾ ਲੈ ਲਿਆ ਹੈਗਾ ਉਹ ਮੈਂ ਆਪਣਾ ਡਿਸੀਜਨ ਤੇ ਮੈਂ ਸਟ੍ਰਿਕਟ ਹੈਗਾ ਵਾਂ। ਤੇ ਅਲਹਮਦੁਲਿਲਾ ਇਨਸ਼ਾਅੱਲਾ ਇਨ ਫਿਊਚਰ ਇਨਸ਼ਾਅੱਲਾ ਆਈ ਵਿਲ ਪਲੇ ਫੋਰ ਆਸਟ੍ਰੇਲੀਆ।
ਅੱਛਾ, ਤੇ ਤੁਸੀਂ ਆਸਟ੍ਰੇਲੀਆ ਦੀ ਜਿਹੜੀ ਨੈਸ਼ਨਲ ਟੀਮ ਹੈ ਉਸ ਵਿੱਚ ਸ਼ਾਮਿਲ ਹੋਣਾ ਹੁਣ ਦਾ ਸੁਪਨਾ ਵੇਖਦੇ ਹੋ?
ਜੀ ਜੀ ਇਨਸ਼ਾਅੱਲਾ, ਇਹੀ ਹੈਗਾ ਕਿ ਮੈਂ ਆਪਣਾ ਟਾਰਗੇਟ ਬਣਾਇਆ 2020 'ਚ ਮੈਂ T20 ਵਰਲਡ ਕੱਪ ਖੇਡਣਾ ਆਸਟ੍ਰੇਲੀਆ ਤੋਂ, ਆਸਟ੍ਰੇਲੀਆ ਦੇ ਵਿੱਚ ਹੀ ਹੈਗਾ ਵਾ T20 ਵਰਲਡ ਕੱਪ।
ਜੀ ਠੀਕ ਹੈ, ਯਾਨੀ ਕਿ ਤੁਸੀਂ ਮੌਜੂਦਾ ਟੀਮ ਜਿਹੜੀ ਟਿਮ ਪੇਨ ਔਰ ਸਟਾਰਕ ਔਰ ਮਿਚਲ ਮਾਰਸ਼ਲ ਇਹਨਾਂ ਸਾਰਿਆਂ ਦੇ ਵਿੱਚ ਆਪਣੇ ਆਪ ਨੂੰ ਵੇਖਦੇ ਹੋ ਆਉਣ ਵਾਲੇ ਵਕਤਾਂ 'ਚ?
ਇਨਸ਼ਾਅੱਲਾ ਬਸ ਤੁਹਾਡੇ ਲੋਕਾਂ ਦੀ ਦੁਆ ਚਾਹੀਦੀ ਹੈ ਇਨਸ਼ਾਅੱਲਾ।
ਚਲੋ ਉਸਮਾਨ, ਸਾਡੇ ਵੱਲੋਂ ਬਹੁਤ ਬਹੁਤ ਤੁਹਾਨੂੰ ਸ਼ੁਭਕਾਮਨਾਵਾਂ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਜਿੱਥੇ ਵੀ ਕਰੋ ਕੰਮ ਵਧੀਆ ਆਪਣੀ ਪਰਫਾਰਮੈਂਸ ਕਰੋ, ਔਰ ਪਾਕਿਸਤਾਨ ਹੋਇਆ, ਭਾਰਤ ਹੋਇਆ ਜਾਂ ਆਸਟ੍ਰੇਲੀਆ ਹੈ, ਅਤੇ ਕ੍ਰਿਕਟ ਨਾਲ ਬੇਤਹਾਸ਼ਾ ਮੁਹੱਬਤ ਔਰ ਬਲਕਿ ਮੈਂ ਕਹਾਂਗੀ ਕਿ ਜਨੂਨ ਰੱਖਣ ਵਾਲੇ ਮੁਲਕ ਨੇ। ਸੋ ਜਿੱਥੇ ਤੁਸੀਂ ਖੇਡੋਗੇ ਤੁਹਾਨੂੰ ਹਮੇਸ਼ਾ ਐਪਰੀਸ਼ੀਏਟ ਕੀਤਾ ਜਾਏਗਾ। ਤੁਹਾਡੇ ਵਾਲਿਦ ਸਾਹਿਬ ਦੇ, ਤੁਹਾਡੇ ਫਾਦਰ ਦੀ ਉਹ ਇਨਿੰਗਸ ਨਹੀਂ ਭੁੱਲਦੀ ਜਿਸ ਵਿੱਚ ਸਚਿਨ ਤੇਂਦੁਲਕਰ ਨਾਲ ਉਹਨਾਂ ਦਾ ਬੜਾ ਮਜ਼ੇਦਾਰ ਇੱਕ ਜੁਗਲਬੰਦੀ ਰਹੀ ਸੀਗੀ।
ਐਸੇ ਹੀ ਹੈ, ਤੇ ਉਹਦੇ ਵਿੱਚ ਥੋੜੀ ਜਿਹੀ ਲੋਕਾਂ ਨੂੰ ਕਨਫਿਊਜ਼ਨ ਹੈਗੀ ਹੈ ਉਹਦੀ, ਅਗਰ ਤੁਸੀਂ ਹਿਸਟਰੀ ਪੜ੍ਹੋ ਯੂਟਿਊਬ ਤੇ ਜਾ ਕੇ ਤੇ ਤੁਹਾਨੂੰ ਜ਼ਿਆਦਾ ਅੱਛਾ ਉਹਦਾ ਜਵਾਬ ਮਿਲ ਸਕਦਾ।
ਹਾਲਾਂਕਿ
ਮੈਨੂੰ ਵੀ ਉਹਦੀ ਕੋਈ ਐਸ ਕੋਈ ਹਿਸਟਰੀ ਪਤਾ ਨਹੀਂ, ਜੋ ਆਪਣੇ ਵਾਲਦ ਸਾਹਿਬ ਤੋਂ ਸੁਣਿਆ ਉਹੀ ਮੈਂ ਦੱਸ ਸਕਦਾ ਵਾਂ ਤੁਹਾਨੂੰ, ਬਾਕੀ ਮੈਨੂੰ ਨਹੀਂ ਪਤਾ ਸੱਚ ਝੂਠ ਹੈ ਸਕਦਾ
ਵਾਂ। ਕੀ ਕਹਿੰਦੇ ਨੇ ਅਬਦੁਲ ਕਾਦਰ ਸਾਹਿਬ?
ਉਹ ਇਹ ਕਹਿੰਦੇ ਸੀ ਕਿ ਜਦੋਂ ਸਚਿਨ ਤੇਂਦੁਲਕਰ ਆਇਆ ਕ੍ਰਿਕਟ ਦੇ ਵਿੱਚ ਨਿਆ, ਹੀ ਵਾਸ ਯੰਗਸਟਰ ਐਂਡ ਮਾਈ ਫਾਦਰ ਵਾਸ ਜਸਟ ਗੋਇੰਗ ਟੂ ਕੁਇਟ ਦ ਕ੍ਰਿਕਟ ਔਨ ਦੈਟ ਡੇਜ਼। ਤੋ ਉਹਨਾਂ ਨੇ ਇੱਕ ਮੈਚ ਹੋ ਰਿਹਾ ਸੀ ਇੰਡੀਆ ਤੇ ਪਾਕਿਸਤਾਨ ਦਾ, ਤੇ ਉਹਦੇ ਮੈਚ ਉਸ ਮੈਚ ਦੇ ਵਿੱਚ ਹੋ ਗਈ ਬਾਰਿਸ਼, ਤੇ ਜਦੋਂ ਬਾਰਿਸ਼ ਹੋ ਗਈ ਤੇ ਉਹ ਮੈਚ ਖਤਮ ਹੋ ਗਿਆ, ਤੇ ਇਹਨਾਂ ਨੇ ਚੈਰਿਟੀ ਮੈਚ ਕਰਵਾ ਦਿੱਤਾ ਉਸੀ ਗਰਾਊਂਡ ਤੇ, ਬਟ ਉਹ ਇੰਟਰਨੈਸ਼ਨਲ ਮੈਚ ਨਹੀਂ ਸੀ। ਤੇ ਜਦੋਂ ਸਚਿਨ ਤੇਂਦੁਲਕਰ ਵਾਰੀ ਲੈਣ ਆਇਆ ਤੇ ਮੇਰੇ ਬਾਬੂ ਨੇ ਉਹਨੂੰ ਬਾਲ ਕੀਤਾ, ਤੇ ਉਹਨੇ ਬੜਾ ਚੰਗੇ ਤਰੀਕੇ ਨਾਲ ਪਹਿਲਾ 2-3 ਬਾਲ ਖੇਡੇ, ਤੇ ਜਦੋਂ ਉਹ ਨੌਨ ਸਟ੍ਰਾਈਕਰ ਐਂਡ ਤੇ ਆਇਆ ਤੇ ਮੇਰੇ ਵਾਲਦ ਸਾਹਿਬ ਨੇ ਮੇਰੇ ਵਾਲਦ ਸਾਹਿਬ ਨੇ ਸਚਿਨ ਤੇਂਦੁਲਕਰ ਨੂੰ ਬੋਲਿਆ ਕਿ ਤੇਰੇ 'ਚ ਬੜਾ ਸਪਾਰਕ ਹੈਗਾ, ਤੂੰ ਇੰਟਰਨੈਸ਼ਨਲ ਕ੍ਰਿਕਟ ਬਹੁਤ ਅੱਛੀ ਤਰ੍ਹਾਂ ਅੱਛੇ ਤਰੀਕੇ ਨਾਲ ਖੇਡ ਸਕਦਾ ਵੇ, ਮੈਨੂੰ ਤੂੰ ਬੜਾ ਪਸੰਦ ਆਇਆ, ਤੇ ਅਗਰ ਤੂੰ ਕੋਸ਼ਿਸ਼ ਕਰੇਗਾ 2-3 ਮੈਨੂੰ ਛਿੱਕੇ ਮਾਰਨ ਦੀ ਤੇ ਤੇਰਾ ਬੜਾ ਨਾਮ ਬਣ ਜਾਏਗਾ। ਜੋ ਅੱਬੂ ਨੇ ਮੈਨੂੰ ਬਤਾਇਆ ਕਿ ਉਹਨਾਂ ਨੇ ਮੈਨੂੰ ਬੋਲਿਆ ਕਿ ਮੈਂ ਉਹਨੂੰ ਸੀਰੀਅਸ ਬੋਲਿੰਗ ਹੀ ਕੀਤੀ ਪਰ ਉਹਨੂੰ ਖੇਡਿਆ ਮੇਰੇ ਨਾਲ ਬੜਾ ਅੱਛਾ, ਉਹਨੇ ਜੈਨੂਇਨ ਛਿੱਕੇ ਉਹਨੇ ਜੈਨੂਇਨ ਹੀ ਮਾਰੇ ਮੈਨੂੰ, ਬਟ ਉਹਦੇ ਬਾਅਦ ਇਹ ਕਿ ਉਹਦੇ ਕੋਨਫੀਡੈਂਸ ਆ ਗਿਆ, ਉਹਦਾ ਇੰਟਰਨੈਸ਼ਨਲ ਲੈਵਲ ਤੇ ਹੋਰ ਉੱਤੇ ਚਲੇ ਗਿਆ, ਤੇ ਉਹ ਇਹ ਗੱਲ ਹੈਗੀ ਸੀ ਵਿੱਚ। ਬਾਕੀ ਇਹ ਮੈਨੂੰ ਨੀ ਪਤਾ ਕਿ ਲੋਕੀ ਕੀ ਕਹਿੰਦੇ ਨੇ ਕੀ ਨਹੀਂ, ਬਟ ਜੋ ਮੈਂ ਆਪਣੇ ਵਾਲਿਦ ਸਾਹਿਬ ਕੋਲੋਂ ਸੁਣਿਆ ਉਹ ਇਹ ਹੈਗੀ ਸੀ ਸਾਰੀ ਗੱਲ।
ਚਲੋ ਜੋ ਵੀ ਗੱਲ ਸੀਗੀ ਉਸਮਾਨ, ਇਹ ਹੈ ਕਿ ਕ੍ਰਿਕਟ ਦੇ ਪਿਆਰ ਕਰਨ ਵਾਲੇ ਲੋਕ ਸਾਡੇ ਵਰਗੇ ਜਿਹੜੇ ਨੇ ਉਹਨਾਂ ਵਾਸਤੇ ਬੜੀਆਂ ਮਜ਼ੇਦਾਰ ਯਾਦਾਂ ਨੇ ਉਸ ਮੈਚ ਦੀਆਂ, ਔਰ ਦੋ ਮਹਾਨ ਖਿਡਾਰੀ ਫੀਲਡ ਵਿੱਚ ਸਨ। ਸੋ ਜੋ ਵੀ ਉਹਨਾਂ ਨੇ ਕੀਤਾ, ਗੱਲਬਾਤ ਕੀਤੀ, ਉਹ ਅਲੱਗਾ ਹੈ, ਲੇਕਿਨ ਦੋਨਾਂ ਦੀ ਪਰਫੋਰਮੈਂਸ ਜਿਹੜੀ ਹੈ ਉਸਨੂੰ ਅੱਜ ਵੀ ਦੇਖੋ ਇੰਨੇ ਸਾਲਾਂ ਬਾਅਦ ਲੋਕ ਯਾਦ ਕਰਦੇ ਨੇ। ਉਸਮਾਨ, ਮੈਂ ਤੁਹਾਡੇ ਕੋਲ ਇੱਕ ਸਵਾਲ ਦੇ ਉੱਤੇ ਥੋੜ੍ਹਾ ਜਿਹਾ ਤਫਸੀਲ ਜਵਾਬ ਚਾਹੁੰਦੀ ਸਾਂ। ਤੁਸੀਂ ਹੁਣੇ ਜ਼ਿਕਰ ਕੀਤਾ ਕਿ ਉੱਥੇ ਫੇਵਰੇਟਿਜ਼ਮ ਪਾਕਿਸਤਾਨ ਦੇ ਵਿੱਚ ਬੜਾ ਹੁੰਦਾ, ਕੀ ਮੈਂ ਠੀਕ ਸਮਝੀ ਹਾਂ? ਤੁਸੀਂ ਖਿਡਾਰੀ ਵੀ ਅੱਛੇ ਹੋ, ਅਬਦੁਲ ਕਾਦਰ ਸਾਹਿਬ ਤੁਹਾਡੇ ਫਾਦਰ ਵੀ ਨੇ, ਔਰ ਤੁਸੀਂ ਲਾਹੌਰ ਕਲੰਦਰਸ ਅਤੇ ਹੋਰ ਜਿਹੜੀਆਂ ਏ ਟੀਮਸ ਦੇ ਵਿੱਚ ਪਰਫੋਰਮੈਂਸ ਚੰਗੀ ਕੀਤੀ, ਉਸਦੇ ਬਾਵਜੂਦ ਤੁਸੀਂ ਸਮਝਦੇ ਹੋ ਕਿ ਫੇਵਰੇਟਿਜ਼ਮ ਫਿਰ ਤੁਹਾਡੇ ਵੱਲ ਕਿਉਂ ਨਹੀਂ ਹੋਇਆ, ਕਿਸੇ ਹੋਰ ਨਾਲ ਕਿਸ ਤਰ੍ਹਾਂ ਹੋਇਆ?
ਹਾਂ, ਬੜਾ ਚੰਗਾ ਸਵਾਲ ਹੈਗਾ ਤੁਹਾਡਾ, ਬੜਾ ਮੁਸ਼ਕਿਲ 'ਚ ਪਾਤਾ ਤੁਸੀਂ ਮੈਨੂੰ। ਗੱਲ ਹੈਗੀ ਕਿ ਜਦੋਂ ਮੈਂ ਕ੍ਰਿਕਟ ਸਟਾਰਟ ਕੀਤੀ, ਅੰਡਰ 15 ਖੇਡੀ, 19 ਖੇਡੀ, ਪਾਕਿਸਤਾਨ ਏ ਖੇਡੀ, ਤੇ ਮੈਂ ਬੜਾ ਚੰਗਾ ਜਾ ਰਿਹਾ ਸੀ ਉਹਦੇ ਵਿੱਚ, ਬੜੀ ਅੱਛੀ ਪਰਫਾਰਮ ਕਰਨੀ, ਅੱਛਾ ਖੇਡਣਾ, ਅੱਛਾ ਟੂਰਸ ਤੇ ਜਾਣਾ, ਤੇ ਮੈਂ ਆਪਣੀ ਕ੍ਰਿਕਟ ਬੜੀ ਇੰਜੋਏ ਕਰਦਾ ਪਿਆ ਸੀ। ਫਿਰ ਵਿੱਚ ਇੱਕ ਇਸ ਦਾ ਪਾਰਟ ਆਇਆ ਕਿ ਮੈਂ ਫਸਟ ਕਲਾਸ 'ਚ ਜਦੋਂ ਗਿਆ, ਤੇ ਫਸਟ ਕਲਾਸ 'ਚ ਹੁੰਦਾ ਹੈ ਜੇ ਕਿ ਜਿਹੜਾ ਕੋਚ ਜਾਂ ਕੈਪਟਨ ਕਹਿੰਦਾ ਉਹੀ ਟੀਮ ਖੇਡਦੀ ਹੈ, ਬੇਸ਼ੱਕ ਤੁਸੀਂ ਪਰਫਾਰਮ ਕੀਤਾ ਨਹੀਂ ਕੀਤਾ। ਸਮਟਾਈਮਸ ਇੰਜ ਹੁੰਦਾ ਹੈ ਕਿ ਪਾਕਿਸਤਾਨ ਦੇ ਵਿੱਚ ਇੱਕ ਇੱਕ ਦੋ ਸੀਜ਼ਨ ਬੰਦਾ ਬਾਹਰ ਬੈਠਾ ਰਹਿੰਦਾ, ਤੁਸੀਂ ਮੈਚ ਨਹੀਂ ਖੇਡਦੇ ਹੋ,
ਠੀਕ,
ਰਾਈਟ? ਤੇ ਜਿਹਦਾ ਉਹ ਕਹਿੰਦੇ ਨੇ ਪੰਜਾਬੀ ਦੇ, ਜਿਹਦਾ ਡੰਡਾ ਤਗੜਾ ਹੁੰਦਾ ਉਹੀ ਖੇਡਦਾ, ਡੰਡਾ ਤਗੜਾ ਨਹੀਂ ਹੁੰਦਾ ਉਹ ਨਹੀਂ ਖੇਡਦਾ। ਮੇਰੇ ਕੋਲ ਬਹੁਤ ਵੱਡਾ ਡੰਡਾ, ਮੇਰੇ ਵਾਲਦ ਸਾਹਿਬ, ਮੇਰੇ ਵਾਲਦ ਸਾਹਿਬ ਕਿਸ ਸਭ ਨੂੰ ਕਹਿ ਸਕਦੇ ਨੇ ਕਿ ਮੇਰੇ ਪੁੱਤਰ ਨੂੰ ਖਿਡਾਓ, ਪਰ ਪ੍ਰੋਬਲਮ ਇਹ ਹੈਗੀ ਹੈ ਕਿ ਮੈਂ ਆਪ ਨਹੀਂ ਚਾਹੁੰਦਾ ਕਿ ਉਹ ਮੇਰੇ ਵਾਸਤੇ ਬੋਲਣ। ਦੂਜੀ ਗੱਲ ਹੈ ਉਹ ਕਿ ਮੇਰੇ ਵਾਸਤੇ ਕਦੀ ਬੋਲਣਗੇ ਨਹੀਂ ਕਿਉਂਕਿ ਉਹ ਸਿਫਾਰਿਸ਼ ਹੀ ਨਹੀਂ ਕਰਦੇ। ਮੈਂ ਤੁਹਾਨੂੰ ਇੱਕ ਗੱਲ ਦੱਸਣਾ ਵਾ, ਮੈਂ ਅੰਡਰ 19 ਖੇਡ ਰਿਹਾ ਸੀ, ਮੈਂ 7 ਆਊਟ ਕੀਤੇ ਨਾਲ ਹੈਟ੍ਰਿਕ ਕੀਤੀ, ਤੇ ਚੇਅਰਮੈਨ ਕ੍ਰਿਕਟ ਬੋਰਡ ਵੇਖ ਰਿਹਾ ਸੀ ਉਹ ਗੇਮ, ਤੇ ਕਦਾਫੀ ਸਟੇਡੀਅਮ 'ਚ ਉਹ ਗੇਮ ਹੋ ਰਹੀ ਸੀ, ਤੇ ਮੇਰੇ ਵਾਲਦ ਸਾਹਿਬ ਚੀਫ ਸਿਲੈਕਟਰ ਸੀ।
ਕੌਣ ਸੀਗੇ ਉਦੋਂ ਚੇਅਰਮੈਨ ਕ੍ਰਿਕਟ ਬੋਰਡ ਦੇ?
ਇਜਾਜ਼ ਭੱਟ ਸਾਹਿਬ ਸੀ ਉਦੋਂ ਉਸ ਟਾਈਮ ਚੇਅਰਮੈਨ, ਤੇ ਮੈਂ 7 ਆਊਟ ਕੀਤੇ ਨਾਲ ਹੈਟ੍ਰਿਕ ਕੀਤੀ ਤੇ ਮੈਂ ਬੈਸਟ ਬੋਲਰ ਹੋਇਆ, ਤੇ ਚੇਅਰਮੈਨ ਨੇ ਮੇਰਾ ਨਾਮ ਪਾਕਿਸਤਾਨ ਏ ਦੀ ਟੀਮ ਦੇ ਵਿੱਚ ਪਾਤਾ, ਤੇ ਪਾਕਿਸਤਾਨ ਏ ਟੀਮ ਟੂਰਿੰਗ ਟੂ ਆਸਟ੍ਰੇਲੀਆ, ਰਾਈਟ? ਤੇ ਜਦੋਂ ਉਹਨਾਂ ਨੇ ਨਾਮ ਪਾਇਆ ਤੇ ਮੇਰੇ ਵਾਲਦ ਸਾਹਿਬ ਆਏ, ਮੇਰੇ ਦੂਜੇ ਦੋ ਸਿਲੈਕਟਰ ਸੀ ਉਹਨਾਂ ਨੇ ਵੀ ਮੇਰਾ ਨਾਮ ਪਾਤਾ, ਤੇ ਜਦੋਂ ਮੇਰੇ ਵਾਲਦ ਸਾਹਿਬ ਆਏ ਤੇ ਵਾਲਦ ਸਾਹਿਬ ਨੇ ਆ ਕੇ ਜਦੋਂ ਲਿਸਟ ਪੜ੍ਹੀ ਤੇ ਮੇਰਾ ਨਾਮ ਵੀ ਸੀ, ਤੇ ਮੇਰੇ ਵਾਲਦ ਸਾਹਿਬ ਨੇ ਮੇਰਾ ਨਾਮ ਕੱਟ ਦਿੱਤਾ ਉਧਰੋਂ, ਤੇ ਚੇਅਰਮੈਨ ਕੋਲ ਲੈ ਗਏ ਅਪਰੂਵਲ ਵਾਸਤੇ। ਤੇ ਜਦੋਂ ਚੇਅਰਮੈਨ ਨੇ ਵੇਖਿਆ ਕਿ ਮੇਰਾ ਨਾਮ ਕੱਟਿਆ ਹੋਇਆ ਵਿੱਚੋਂ, ਤੇ ਚੇਅਰਮੈਨ ਨੇ ਪੁੱਛਿਆ ਤਾਂ ਨਾਂ ਕਿਉਂ ਕੱਟਿਆ, ਮੇਰੇ ਵਾਲਦ ਸਾਹਿਬ ਨੇ ਕਿਹਾ ਕਿ ਅਗਰ ਮੈਂ ਇਹਨੂੰ ਸਿਲੈਕਟ ਕਰਾਂਗਾ ਨਾ ਤੇ ਲੋਕੀ ਇਹ ਬੋਲਣਗੇ ਕਿ ਆਪਣੇ ਪੁੱਤਰ ਨੂੰ ਸਿਲੈਕਟ ਕਰ ਲਏ ਤੇ ਮੇਰੇ ਤੇ ਦਾਗ ਲੱਗ ਜਾਏਗਾ, ਤੇ ਮੈਂ ਤਾਂ ਸਾਰੀ ਜ਼ਿੰਦਗੀ ਦਾਗ ਨਹੀਂ ਲੱਗਣ ਦਿੱਤਾ ਆਪਣੇ ਉੱਤੇ।
ਮਤਲਬ ਤੁਹਾਡੇ ਨਾਲ ਰਿਵਰਸ ਫੇਵਰਿਟਿਜ਼ਮ ਹੋ ਗਿਆ ਫਿਰ।
ਐਗਜ਼ੈਕਟਲੀ, ਤੇ ਮੇਰੇ ਵਾਲਦ ਸਾਹਿਬ ਨੇ ਮੇਰਾ ਨਾਮ ਕੱਟਤਾ, ਤੇ ਜਾਜ਼ ਭੱਟ ਸਾਹਿਬ ਨੇ ਉਹਦੇ ਤੇ ਲਿਖਤਾ ਹੀ ਸ਼ੁੱਡ ਬੀ ਇਨ ਦਾ ਟੀਮ, ਰਾਈਟ ਡਾਊਨ ਉਹਨੇ ਨਹੀਂ ਕੀਆ ਕਿ ਹੀ ਸ਼ੁੱਡ ਬੀ ਇਨ ਦਾ ਟੀਮ। ਫਿਰ ਉਸਕੇ ਬਾਅਦ ਮੇਰੇ ਵਾਲਦ ਸਾਹਿਬ ਨੇ ਇਹ ਬੋਲਾ ਕਿ ਅਗਰ ਇਹਨੂੰ ਤੁਸੀਂ ਲੈ ਕੇ ਜਾਓਗੇ ਤੇ ਮੈਂ ਰਿਜ਼ਾਈਨ ਦੇ ਦਿਆਂਗਾ। ਅੱਬੂ ਘਰ ਆਏ ਨੇ ਤੇ ਮੇਰੇ ਕੋਲ ਪੁੱਛਦੇ ਨੇ ਕਿ ਮੈਂ ਤੇਰਾ ਨਾਂ ਕੱਟਤਾ ਤੇ ਤੂੰ ਨਾਰਾਜ਼ ਤੇ ਨਹੀਂ ਮੇਰੇ ਕੋਲੋਂ? ਤੇ ਮੈਂ ਤੇ ਕੁਛ ਬੋਲਿਆ ਵੀ ਨਹੀਂ ਉਹਨਾਂ ਨੇ, ਤੇ ਫਿਰ ਜਦੋਂ ਮੇਰੇ ਤੇ ਲੱਤਾਂ ਤੋਂ ਥੱਲੇ ਜ਼ਮੀਨ ਨਿਕਲ ਗਈ ਕਿ ਇਹ ਕੀ ਹੋਇਆ ਮੇਰੇ ਨਾਲ, ਲੱਗੇ ਮੈਂ ਤੇ ਪਰਫੋਰਮ ਵੀ ਕੀਤਾ ਹੋਇਆ। ਤੇ ਜਦੋਂ ਤੁਹਾਡੇ ਕੋਲ ਇਹੋ ਜਿਹੀ ਚੀਜ਼ ਹੁੰਦੀ ਹੈ ਕਿ ਯਾਰ ਤੁਹਾਡਾ ਬਾਪ ਜਿਹੜਾ ਹੈਗਾ ਉਹ ਸਭ ਕੁਛ ਕਰ ਸਕਦਾ ਤੁਹਾਡੇ ਵਾਸਤੇ, ਤੇ ਉਹ ਜਦੋਂ ਨਹੀਂ ਕਰਦਾ ਤੇ ਓਬਵੀਅਸਲੀ ਸੀ ਗੱਲ ਹੈ ਕਿ ਤੁਸੀਂ ਹਰਟ ਫੀਲ ਕਰਦੇ ਹੋ। ਤੇ ਮੇਰੇ ਲਈ ਬੜਾ ਮੁਸ਼ਕਿਲ ਟਾਈਮ ਹੈਗਾ ਸੀ ਉਹ, ਤੇ ਫਿਰ ਮੈਂ ਬੜੇ ਮੁਸ਼ਕਿਲ ਨਾਲ ਅੱਗੇ ਕ੍ਰਿਕਟ ਖੇਡੀ, ਫਿਰ ਉਹਦੇ ਬਾਅਦ ਮੈਂ ਜ਼ਿਆਦਾ ਕ੍ਰਿਕਟ ਨਹੀਂ ਖੇਡ ਸਕਿਆ। ਫਿਰ ਉਹਦੇ ਬਾਅਦ ਮੈਂ ਆਪਣਾ ਜ਼ੇਹਨ ਬਣਾ ਲਿਆ ਸੀ 2016 ਚ ਆਸਟ੍ਰੇਲੀਆ ਆਉਣ ਦਾ, ਫਿਰ ਹੋਏ PDB ਦੇ ਟ੍ਰਾਇਲ ਲਾਹੌਰ ਕਲੰਦਰ ਤੇ, ਤੇ ਮੈਂ ਕਿਹਾ ਮੈਂ ਇੱਕ ਚਾਂਸ ਲੈ ਲੈਂਦਾ ਵਾ, ਤੇ ਮੈਂ ਫਿਰ ਬੈਸਟ ਬੋਲਰ ਹੋਇਆ ਉਸ ਟੂਰਨਾਮੈਂਟ ਦਾ। ਫਿਰ ਉਹ ਮੈਨੂੰ PSL 'ਚ ਲੈ ਕੇ ਗਏ, ਉਸਦੇ ਬੈਸਟ ਬੋਲਰ ਦੇ ਬਾਅਦ ਮੈਂ ਫਿਰ ਐਜ਼ ਅ ਕੈਪਟਨ ਮੈਂ ਆਇਆ ਇੱਥੇ ਸਿਡਨੀ, ਆਇਆ ਇੱਥੇ ਖੇਡਿਆ ਸੀ ਟੂਰਨਾਮੈਂਟ, ਫਿਰ ਮੈਂ ਉਹਨੂੰ PSL 'ਚ ਸਿਲੈਕਟ ਹੋਇਆ। ਫਿਰ ਮੈਨੂੰ ਚਾਂਸ ਨਹੀਂ ਮਿਲਿਆ PSL 'ਚ ਖੇਡਣ ਦਾ, ਸ਼ਾਇਦ ਟੀਮ ਬਹੁਤ ਬੜੀ ਤੀ ਉਸ ਟਾਈਮ, ਟੈਸ ਕਰਕੇ ਮੈਨੂੰ ਚਾਂਸ ਨਹੀਂ ਮਿਲਿਆ। ਫਿਰ ਉਹਦੇ ਬਾਅਦ ਮੈਂ ਐਮੀਰੇਟਸ ਕੱਪ ਖੇਡਿਆ ਲਾਹੌਰ ਕਲੰਦਰ ਦੇ ਨਾਲ ਐਜ਼ ਅ ਕੈਪਟਨ, ਫਿਰ ਉਹਦੇ ਬਾਅਦ ਮੈਂ ਦੁਬਾਰਾ ਸਿਡਨੀ ਆਇਆ ਐਜ਼ ਅ ਕੈਪਟਨ ਲਾਹੌਰ ਕਲੰਦਰ ਦੇ ਨਾਲ ਹੀ। ਫਿਰ ਉਹਦੇ ਬਾਅਦ ਮੈਂ ਆਪਣਾ ਡਿਸੀਜਨ ਬਣਾ ਲਿਆ ਕਿ ਨਹੀਂ ਆਈ ਡੋਂਟ ਵਾਂਟ ਟੂ ਗੋ ਬੈਕ ਟੂ ਪਾਕਿਸਤਾਨ ਆਈ ਵਾਂਟ ਟੂ ਸਟੇ ਹੇਅਰ ਐਂਡ ਆਈ ਵਾਂਟ ਟੂ ਪਲੇ ਫਾਰ ਆਸਟ੍ਰੇਲੀਆ
ਅੰਦਾਜ਼ਾ ਹੈ ਆਸਟ੍ਰੇਲੀਅਨ ਸਿਟੀਜ਼ਨ ਜਲਦੀ ਬਣਨ ਵਾਲੇ ਹੋ
ਮੈਂ ਅਪਲਾਈ ਕਰਨ ਅਲਾਵਾ ਆਪਣੀ ਪਰਮਨੈਂਟ ਰੈਜ਼ੀਡੈਂਸੀ ਬੜੀ ਜਲਦੀ ਤੇ ਜਦੋਂ ਤੁਹਾਡੇ ਕੋਲ ਸਟੇਟ ਦੀ ਸਪੋਰਟ ਹੁੰਦੀ ਹੈ ਤੇ ਜਦੋਂ ਤੁਹਾਡੇ ਕੋਲ ਆਸਟ੍ਰੇਲੀਅਨ ਕ੍ਰਿਕਟ ਬੋਰਡ ਦੀ ਸਪੋਰਟ ਹੁੰਦੀ ਤੇ ਤੁਹਾਡੀ ਪਰਮਨੈਂਟ ਰੈਜ਼ੀਡੈਂਸੀ ਬਹੁਤ ਜਲਦੀ ਹੋ ਜਾਂਦੀ ਹੈ ਇੱਕ ਹੁੰਦਾ ਵੀਜ਼ਾ ਡਿਸਟਿੰਗਵਿਸ਼ ਟੈਲੈਂਟ ਵੀਜ਼ਾ ਤੇ ਉਹਦੇ ਤੁਹਾਨੂੰ ਬੜੀ ਜਲਦੀ ਮਿਲ ਜਾਂਦੀ ਹੈ ਪਰਮਨੈਂਟ ਰੈਜ਼ੀਡੈਂਸੀ ਫਿਰ ਉਹਦੇ ਬਾਅਦ ਜਦੋਂ ਤੁਸੀਂ ਪਰਫਾਰਮ ਕੀਤਾ ਹੁੰਦਾ ਤੇ ਕ੍ਰਿਕਟ ਆਸਟ੍ਰੇਲੀਆ ਜਿਹੜੀ ਹੈਗੀ ਹੈ ਉਹ ਆਊਟ ਆਫ ਦ ਵੇ ਜਾ ਕੇ ਤੁਹਾਡਾ ਕੰਮ ਕਰਾ ਦਿੱਤਾ ਅਗਰ ਤੁਸੀਂ ਉਹਨੂੰ ਚਾਹੀਦੇ ਹੋ ਟੀਮ ਦੇ ਵਿੱਚ ਤੇ ਮੇਰਾ ਟਾਰਗੇਟ ਤਾਂ ਇਹੀ ਹੈਗਾ ਕਿ 2020 'ਚ ਮੈਂ T20 ਵਰਲਡ ਕੱਪ ਖੇਡਣਾ ਤੇ ਇਨਸ਼ਾਅੱਲਾ ਆਸਟ੍ਰੇਲੀਆ ਨੂੰ ਰਿਪ੍ਰੈਜ਼ੈਂਟ ਕਰਨਾ
ਠੀਕ ਹੈ ਤੇ ਯਾਦ ਆਉਂਦੀ ਹੈ ਪਾਕਿਸਤਾਨ ਦੀ ਜਾਂਦੇ ਰਹਿੰਦੇ ਹੋ
ਨਹੀਂ ਬਿਲਕੁਲ ਵੀ ਯਾਦ ਨਹੀਂ ਆਉਂਦੀ ਹੈ ਔਰ ਅਲਹਮਦੁਲਿਲਾ ਮੇਰੀ ਸ਼ਾਦੀ ਹੋ ਗਈ ਹੈ ਤੇ ਮੈਂ ਆਪਣੀ ਵਾਈਫ ਦੇ ਨਾਲ ਆਸਟ੍ਰੇਲੀਆ 'ਚ ਹੀ ਰਹਿਣਾ ਵਾਂ
ਕਿਹੜੀ ਜਗ੍ਹਾ ਰਹਿੰਦੇ ਹੋ
ਮੈਂ ਪਰਸ ਕੋਚ ਨਾਲ ਖੇਡ ਰਿਹਾ ਤੇ ਮੈਂ ਪਰਸ ਦੇ ਵਿੱਚ ਹੀ ਰਹਿ ਰਿਹਾ ਹਲੇ
ਚਲੋ ਤੁਸੀਂ ਕਿਹਾ ਕਿ ਪਾਕਿਸਤਾਨ ਦੀ ਯਾਦ ਨਹੀਂ ਆਉਂਦੀ ਤੁਹਾਡੇ ਜਵਾਬ ਦੇ ਵਿੱਚ ਬੜੀਆਂ ਗੁੱਝੀਆਂ ਗੱਲਾਂ ਡੂੰਘੀਆਂ ਗੱਲਾਂ ਛੁਪੀਆਂ ਹੋਈਆਂ ਨੇ ਸਾਡੇ ਸੁਣਨ ਵਾਲੇ ਜਿਹੜੇ ਸਰੋਤਾ ਸਾਡੇ ਸਾਰੇ ਉਹ ਤੁਹਾਡੀ ਇਸ ਗੱਲ ਤੋਂ ਆਪਣੇ ਆਪ ਮਤਲਬ ਸਮਝਣਗੇ
ਤੇ ਮੈਂ ਤੁਹਾਨੂੰ ਐਕਸਪਲੇਨ ਕਰ ਦੇਣਾ ਵਾਂ ਪਾਕਿਸਤਾਨ ਦੀ ਯਾਦ ਆਉਂਦੀ ਓਬਵੀਅਸਲੀ ਸੀ ਗੱਲ ਹੈ ਜਦੋਂ ਜਿੱਥੋਂ ਤੁਸੀਂ ਬੋਰਨ ਹੁੰਦੇ ਹੋ ਜਿੱਥੇ ਤੁਸੀਂ ਸਕੂਲ 'ਚ ਜਾਂਦੇ ਹੋ ਜਿੱਥੇ ਤੁਹਾਡੇ ਦੋਸਤ ਹੁੰਦੇ ਨੇ ਦੋਸਤ ਯਾਰ ਆਪਕੇ ਤੁਹਾਡੇ ਜਿਹੜੇ ਰਿਸ਼ਤੇਦਾਰ ਵਗੈਰਾ ਸਾਰੇ ਓਬਵੀਅਸਲੀ ਸੀ ਬਾਤ ਯਾਦ ਤੇ ਆਉਂਦੀ ਹੈ ਬਟ ਇਹ ਕਿ ਜਦੋਂ ਤੁਸੀਂ ਇੱਕ ਡਿਸੀਜਨ ਲੈ ਲਿਆ ਕਿ ਠੀਕ ਹੈ ਤੁਸੀਂ ਅਬਰੋਡ ਹੀ ਜਾਣਾ ਬਾਹਰ ਜਾ ਕੇ ਸਭ ਕੁਛ ਖੇਡਣਾ ਸਭ ਕੁਛ ਬਾਹਰ ਹੀ ਕਰਨਾ ਤੇ ਫਿਰ ਸਾਰੀ ਚੀਜ਼ ਹੈ ਭੁੱਲ ਜਾਣੀ ਚਾਹੀਦੀਆਂ ਨੇ ਕਿ ਯਾਰ ਤੁਹਾਡੇ ਪਿੱਛੇ ਵੀ ਕੋਈ ਹੈਗਾ ਤੇ ਮੈਂ ਜਦੋਂ ਆਸਟ੍ਰੇਲੀਆ ਆਇਆ ਸੀ 2017 'ਚ ਤੇ ਮੈਂ ਇਹੀ ਸਮਝ ਕੇ ਆਇਆ ਸੀ ਕਿ ਮੈਂ ਆਪਣੀ ਕਿਸ਼ਤੀਆਂ ਕੁਸ਼ਤੀਆਂ ਜਲਾ ਦਿੱਤੀਆਂ ਨੇ ਸਾਰੀ ਵਾਪਸ ਜਾਣ ਦਾ ਕੋਈ ਰਾਹ ਨਹੀਂ ਹੈਗਾ ਤੇ ਮੈਂ ਸਭ ਕੁਛ ਜਲਾ ਕੇ ਆਇਆ ਪਿੱਛੇ ਹੁਣ ਮੈਨੂੰ ਇਹ ਪਤਾ ਕਿ ਮੈਂ ਇੱਥੇ ਹੀ ਰਹਿਣਾ ਇੱਥੇ ਹੀ ਸਭ ਕੁਛ ਕਰਨਾ ਇੱਥੇ ਕਰਾਂਗਾ ਤੇ ਕੁਛ ਖਾਵਾਂਗਾ ਨਹੀਂ ਕਰਾਂਗਾ ਤੇ ਫਿਰ ਦੂਜੇ ਲੋਕਾਂ ਦਾ ਨੋਰਮਲ ਜਿਹੜੇ ਲੋਕ ਹੁੰਦੇ ਨੇ ਉਹਨਾਂ ਵਾਸਤੇ ਜੋਬ ਜਿਸ ਤਰ੍ਹਾਂ ਹੁੰਦੀ ਤਾਂ ਜਿਸ ਤਰ੍ਹਾਂ ਉਹ ਜੋਬ ਕਰਦੇ ਨੇ ਮੈਂ ਵੀ ਕਰ ਲਵਾਂਗਾ ਜਦੋਂ ਬੰਦਾ ਤਿਆਰ ਕਰ ਲੈਂਦਾ ਤੇ ਫਿਰ ਸਭ ਕੁਛ ਹੋ ਜਾਂਦੀ ਹੈ ਚੀਜ਼ ਸਭ ਕੁਛ ਤੁਹਾਡੇ ਬਸ 'ਚ ਹੁੰਦਾ ਕਿ ਫਿਰ ਬਾਕੀ ਹੈ ਕਿ ਤੁਸੀਂ ਸਜਦੇ ਕਰੋ ਮੇਰੇ ਵਾਲਦ ਸਾਹਿਬ ਕਹਿੰਦੇ ਨੇ ਕਿ ਰਾਤਾਂ ਨੂੰ ਉੱਠੋ ਸਜਦੇ ਕਰੋ ਪਰਵਰਦਿਗਾਰ ਦੇ ਸਾਹਮਣੇ ਰੋ ਤੇ ਓਬਵੀਅਸਲੀ ਸੀ ਗੱਲ ਸਭ ਕੁਛ ਅਤਾ ਕਰ ਦਿੰਦੇ ਨੇ
ਚਲੋ ਉਸਮਾਨ ਤੁਹਾਡੀ ਮਿਹਨਤ ਨੂੰ ਰੱਬ ਫਲ ਲਾਵੇ ਔਰ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਬਹੁਤ ਅੱਛੀ ਸਾਡੀ ਇੱਥੇ ਐਂਟਰਟੇਨਮੈਂਟ ਹੋਰ ਵੀ ਕਰੋ BBL ਦੇ ਵਿੱਚ ਪਰਥ ਸਕੋਚਰਸ ਵੱਲੋਂ ਤੁਸੀਂ ਖੇਡ ਰਹੇ ਹੋ ਅਤੇ ਬੜੇ ਅਸੀਂ ਖੁਸ਼ ਹੋਵਾਂਗੇ ਜੇ ਤੁਸੀਂ ਆਸਟ੍ਰੇਲੀਆ ਦੀ ਨੈਸ਼ਨਲ ਟੀਮ ਵਿੱਚ ਆ ਕੇ ਸਾਡੇ ਮੁਲਕ ਨੂੰ ਆਲਮੀ ਸਤਹ 'ਤੇ ਰੈਪ੍ਰਜ਼ੈਂਟ ਕਰੋਗੇ ਸੋ ਹਾਜ਼ਰੀਨ ਹੈ ਸਨ ਉਸਮਾਨ ਕਾਦਰ ਪਾਕਿਸਤਾਨ ਦੇ ਮਹਾਨ ਸਪਿਨ ਗੇਂਦਬਾਜ਼ ਅਬਦੁਲ ਕਾਦਰ ਦੇ ਸਪੁੱਤਰ ਜੋ ਕਿ ਅੱਜ ਕੱਲ੍ਹ ਬਿਗ ਬੈਸ਼ ਲੀਗ ਵਿੱਚ ਇੱਥੇ ਸਾਡੇ ਮੁਲਕ ਆਸਟ੍ਰੇਲੀਆ ਵਿੱਚ ਆਪਣੇ ਕ੍ਰਿਕਟ ਦੇ ਜੌਹਰ ਵਿਖਾ ਰਹੇ ਨੇ ਅਤੇ ਇਹ ਉਮੀਦ ਕਰਦੇ ਨੇ ਕਿ ਇਹ 2020 ਦਾ ਵਰਲਡ ਕੱਪ ਜਿਹੜਾ ਹੈ ਉਹ ਆਸਟ੍ਰੇਲੀਆ ਵੱਲੋਂ ਟੀਮ ਵਿੱਚ ਸ਼ਿਰਕਤ ਕਰ ਸਕਣਗੇ ਹਾਜ਼ਰੀਨ ਇਸ ਇੰਟਰਵਿਊ ਬਾਰੇ ਜੇ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਾ ਚਾਹੋ ਤਾਂ ਪ੍ਰੋਗਰਾਮ ਚੱਲਦੇ ਦੌਰਾਨ 0442-999-6263 'ਤੇ SMS ਭੇਜ ਸਕਦੇ ਹੋ ਜਾਂ ਫਿਰ ਸਾਡੇ ਫੇਸਬੁੱਕ ਪੇਜ 'ਤੇ ਵੀ ਕਮੈਂਟ ਕਰ ਸਕਦੇ ਹੋ SBS ਪੰਜਾਬੀ ਲਈ ਮੈਂ ਹਾਂ ਰੁਚਿਕਾ ਤਲਵਾਰ
Rate this podcast on iTunes. It helps other people to find us.